तेरे हर गुण गाऊं, नानक की प्रभ बिनती, साध संग समाऊं, तेरे गुण बोते मैं एक ना जानिया, किछ दीजे प्रणत नानक सुन मेरे साहेबा, सुन मेरे साहेबा, डुबदा पत्थर लीजे परम सत्कार योग गुरु स्वारी सत्संग जियो सतगुरु श्री गुरु ग्रंथ साहिब पातशाह महाराज जी दे पवित्र दरबार विच बैठ के इस अस्थान ते जो एकाग्रता सहित सतगुरु दा अदब ते गुरु का एक एक बचन बड़े प्यार ध्यान दे के सुनिया जांदा है, एक वखरा ही सतगुरु जी इस स्थान ते बैठ के आप ही कृपा करके रस बख्श देखा न। आओ उस रस नूं कीर्तन द्वारा मानन तो बाद रल मिल के विचार ते रूप अंदर सतगुरां दी उस्तत विच जुड़ो। आसीस दिओ आप जी दी सेवा सतगुरु जी आप मेहर करके करवा लैन। फतेह बुलाओ प्यार नल आखो जी वाहिगुरु जी का खालसा वाहिगुरु जी की फतेह। कलगियां वाले पिता महाराज जी दे तीन बचन सी, पहला मेरा रूप है एक निर्गुण जो साडे कथन कहन तो बाहर है, दूसरा रूप सतगुरां दा कै श्री गुरु ग्रंथ साहिब महाराज, ते तीसरा रूप सतगुरु जी ने हुक्म कीता सी तीसर रूप सिख है मोर, पे मेरा दीदार करना कोवे सतगुरां दी गुण वेखणे कौण, सतगुरु दे घर दी महिमा वड्याई देखनी खोवा ते मेरे सिख विचों वेख्या जे, पर ਉਹ ਕਿਹੋ ਜਿਹਾ ਸਿੱਖ ਭਾਈ ਨੰਦ ਲਾਲ ਸਾਹਿਬ ਜੀ ਨੇ ਉਹਦੇ ਨਾਲ ਪੰਜ ਵਿਸ਼ੇਸ਼ ਗੁਣ ਦੱਸੇ ਖਾਨ। ਭਾਈ ਸਾਹਿਬ ਜੀ ਲਿਖਦੇ ਨੇ ਕਲਗੀਧਰ ਪਿਤਾ ਜੀ ਦੇ ਬਚਨ, ਹਜ਼ੂਰ ਦੇ ਕਹਿਣ ਮੁਤਾਬਕ ਭਾਈ ਸਾਹਿਬ ਕਹਿੰਦੇ ਤੀਸਰ ਰੂਪ ਸਿੱਖ ਹੈ ਮੋਰ ਗੁਰਬਾਣੀ ਰਤ ਜਿਹੇ ਨਿਸ਼ਭੋਰ, ਉਹ ਹੈ ਗੁਰੂ ਕਾ ਸਿੱਖ ਮੇਰੇ ਸਤਿਗੁਰੂ ਕਾ ਰੂਪ ਅਖਵਾਏਗਾ ਬਣੇਗਾ, ਅਖਵਾ ਤਾਂ ਕੋਈ ਸਕਦਾ ਹੀ ਨਹੀਂ ਭਈ ਮੈਂ ਸਤਿਗੁਰੂ ਦਾ ਰੂਪ ਹਾਂ, ਇਹ ਰਸਤਾ ਹੀ ਵੱਖਰਾ ਹੈ। ਹਜ਼ੂਰ ਕਹਿਣ ਲੱਗੇ ਜਿਹੜਾ ਦਿਨ ਰਾਤ ਗੁਰੂ ਕੀ ਬਾਣੀ ਦੀ ਰੰਗਣ ਵਿੱਚ ਰੰਗਿਆ ਹੋਵੇ, ਗੁਰਬਾਣੀ ਦਾ ਰੰਗ ਉਹਦੇ ਤੋਂ ਕਦੇ ਵੀ ਅੱਠਾਂ ਪੈਰਾਂ 'ਚੋਂ ਉਤਰੇ ਨਾ। ਦੂਸਰਾ ਬਚਨ ਕਿਹਾ ਸਾਨੇ ਵਿਸਾਹ ਪ੍ਰੀਤ ਗੁਰ ਸ਼ਬਦ ਜੋ ਧਰ ਹੈ, ਜਿਹਨੂੰ ਇਸ ਜਗਤ ਦੇ ਅੰਦਰ ਭਰੋਸਾ ਹੋਵੇ ਤਾਂ ਕੇਵਲ ਅਤੇ ਕੇਵਲ ਇੱਕ ਗੁਰੂ ਕੇ ਸ਼ਬਦ 'ਤੇ, ਜਿਸ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਸ਼ਬਦ 'ਤੇ ਭਰੋਸਾ ਨਾ ਹੋਵੇ ਉਹ ਹੋਰ ਜੋ ਕੁਝ ਮਰਜ਼ੀ ਹੋ ਸਕਦਾ ਹੈ, ਪਰ ਖਜੂਰ ਕਲਗੀਆਂ ਵਾਲੇ ਪਿਤਾ ਦਾ ਗੁਰਸਿੱਖ ਨਹੀਂ ਹੋ ਸਕਦਾ। ਅਤੇ ਇੱਕ ਧਿਆਨ ਕਰੋ ਗੁਰੂ ਸਵਾਰਿਓ, ਮੌਕਾ ਮਿਲੇ ਤਾਂ ਥੋੜ੍ਹਾ ਜਿਹਾ ਰਲ ਮਿਲ ਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਪੜ੍ਹਨ ਦਾ ਯਤਨ ਕਰਿਆ ਕਰੋ। ਸਾਹਿਬ ਨੇ ਇਹ ਜਿਹੜਾ ਬਚਨ ਕਿਹਾ ਸੀ ਨਾ ਵੀ ਭਾਈ ਸਾਹਿਬ ਦੀਆਂ ਵਾਰਾਂ ਅਤੇ ਕਬਿੱਤ ਜੋ ਹੈ ਉਹਨਾਂ ਨੂੰ ਸਤਿਗੁਰਾਂ ਨੇ ਚਾਬੀ ਦਾ ਦਰਜਾ ਦਿੱਤਾ ਵੀ ਇਹ ਗੁਰਬਾਣੀ ਦੀ ਕੁੰਜੀ ਹੈ। ਕਦੇ ਸੋਚਿਆ ਕਰੋ ਵੀ ਇਹ ਸਤਿਗੁਰਾਂ ਨੂੰ ਬਚਨ ਕਿਉਂ ਕਹਿਣਾ ਪਿਆ। ਭਾਈ ਸਾਹਿਬ ਵਾਰਾਂ ਵਿੱਚ ਜ਼ਿਕਰ ਕਰਦੇ ਨੇ ਕਵਿਤਾ ਅੰਦਰ, ਕਹਿਣ ਲੱਗੇ ਜਦੋਂ ਕੋਈ ਸੱਚਮੁੱਚ ਸਤਿਗੁਰੂ ਜੀ ਦੀ ਸਿੱਖੀ ਨੂੰ ਧਾਰਨ ਕਰ ਸਤਿਗੁਰਾਂ ਦੇ ਦੱਸੇ ਕੋਈ ਗੁਣਾਂ ਨੂੰ ਆਪਣੇ ਅੰਦਰ ਵਸਾ ਲੈਂਦਾ ਏ, ਅਤੇ ਕਹਿਣ ਲੱਗੇ ਸਭ ਤੋਂ ਵੱਡੇ ਦੇਵਤੇ ਕਾ ਨਿਰੰਕਾਰ ਦੇ ਘਰੋਂ ਹਿੰਦੁਸਤਾਨ ਅੰਦਰ ਹਿੰਦੂ ਧਰਮ ਨਾਲ ਸੰਬੰਧਿਤ ਵੱਡੇ ਦੇਵਤੇ ਤਿੰਨ ਮੰਨੇ ਗਏ ਹਨ, ਬ੍ਰਹਮਾ ਵਿਸ਼ਨੂੰ ਮਹੇਸ਼। ਇਹ ਕੋਈ ਛੋਟੀਆਂ ਸ਼ਕਤੀਆਂ ਨਹੀਂ, ਬਹੁਤ ਵੱਡੀਆਂ ਸ਼ਕਤੀਆਂ ਸੀ ਕਹਿਣ ਇਹ ਕੰਮ ਕਰਦੀਆਂ ਨੇ। ਇਹਨਾਂ ਦੀਆਂ ਭਗਤੀਆਂ ਤੋਂ ਬਾਅਦ ਇਹ ਦੇਵਤੇ ਉਹਨਾਂ ਨੂੰ ਮੰਨਣ ਵਾਲੇ ਕਰੋੜਾਂ ਲੋਕ ਹਨ। ਗੁਰੂ ਕੇ ਪਿਆਰਿਓ, ਸੱਚਮੁੱਚ ਉਹਦੇ ਤੋਂ ਚੱਲੇ ਹੋਰ ਦੇਵ ਮੰਡਲ ਹੈ। ਅਸੀਂ ਕਿਸੇ ਨੂੰ ਇੱਕਦਮ ਵੈਸੇ ਦੂਸਰੇ ਧਰਮ ਨੂੰ ਦੀ ਗੱਲ ਸੁਣ ਕੇ ਇਹ ਨਾ ਸੋਚ ਲਿਆ ਕਰੀਏ ਭਈ ਉਹਨਾਂ ਦੀ ਕੋਈ ਕੀਮਤ ਨਹੀਂ। ਜਿਵੇਂ ਸਾਨੂੰ ਆਪਣਾ ਬਾਪ ਪਿਆਰਾ, ਉਹਨਾਂ ਨੂੰ ਪਿਆਰਾ। ਪਰਮ ਇੱਕ ਬਚਨ ਜੋ ਕਰਨ ਲੱਗਾ ਸਾਂਝਾ ਉਹ ਇਹ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਇਤਨੀਆਂ ਵੱਡੀਆਂ ਸ਼ਕਤੀਆਂ ਦੇ ਮਾਲਕ ਜਦੋਂ ਕੋਈ ਸੱਚਮੁੱਚ ਗੁਰੂ ਨਾਨਕ ਪਿਤਾ ਦੀ ਸਿੱਖੀ ਨੂੰ ਧਾਰਨ ਕਰ ਲਵੇ, ਗੁਰੂ ਕਾ ਸਿੱਖ ਜਦੋਂ ਸੱਚਮੁੱਚ ਬਣ ਜਾਵੇ, ਤੇ ਯਾਦ ਰੱਖਣਾ ਉਹ ਦੇਵਤੇ ਵੀ ਇਹਦੀ ਖਜੂਰੀ ਇਹਦੇ ਚਰਨਾਂ ਵਿੱਚ ਹਾਜ਼ਰੀ ਭਰਦੇ ਨੇ। ਉਹ ਕਿਹੜਾ ਤਾਲੁਕ ਹੋਏਗਾ ਸਾਧ ਸੰਗਤ ਕਮਾਈ ਦਾ? ਕਹਿਣ ਲੱਗੇ ਉਹ ਮੰਡਲ ਬਹੁਤ ਉੱਚਾ ਏ। ਸੰਤ ਬਾਬਾ ਈਸ਼ਵਰ ਸਿੰਘ ਰਾਠੌਰ ਸਾਹਿਬ ਵਾਲਿਆਂ ਨੇ ਇੱਕ ਵਾਰ ਇਹਦੇ ਬਾਰੇ ਬੜਾ ਪਿਆਰਾ ਜਿਹਾ ਬਚਨ ਜੋ ਕੀਤਾ, ਈਸ਼ਵਰ ਅਮੋਲਕ ਲਾਲ ਪੁਸਤਕ ਵਿੱਚ ਉਹ ਬਚਨ ਪੜ੍ਹਿਆ ਏ। ਉਹ ਕਹਿੰਦੇ ਦੇਵਤਿਆਂ ਦਾ ਇੱਕ ਮੰਡਲ ਹੈ ਜਿੱਥੇ ਕਮਾਈ ਕਰਨ ਤੋਂ ਬਾਅਦ ਫਿਰ ਵਾਪਸ ਇਸ ਜਗਤ ਵਿੱਚ ਉਹਨਾਂ ਨੂੰ ਫਿਰ ਜਨਮ ਧਾਰਨ ਕਰਨੇ ਪੈਂਦੇ ਹਨ ਸਾਧ ਸੰਗਤ। ਪਰ ਜੇਕਰ ਕੋਈ ਤੁਹਾਨੂੰ ਗੁਰੂ ਨਾਨਕ ਪਿਤਾ ਦੇ ਸ਼ਬਦ ਨੂੰ ਪਿਆਰ ਕਰੇ, ਸਤਿਗੁਰੂ ਦੇਵ ਮੰਡਲ ਤੋਂ ਬਹੁਤ ਉੱਚਾ ਉਸ ਤਲ 'ਤੇ ਲੈ ਜਾਂਦੇ ਹਨ। ਕਿਹੜੇ ਤਲ 'ਤੇ? ਸੁਰਤ ਨੂੰ ਲੈ ਕੇ ਜਾਂਦੇ ਨੇ ਜਿੱਥੇ ਨਿਰੰਕਾਰ ਜੀ ਆਪ ਵੱਸਦੇ ਹਨ ਸਾਧ ਸੰਗਤ। ਪਰ ਇੱਕ ਹੋਰ ਜ਼ਰੂਰ ਇਹ ਖਿਆਲ ਕਰਿਆ ਜੇ, ਜਿੰਨਾ ਚਿਰ ਸਾਨੂੰ ਸੋਝੀ ਨਹੀਂ ਅਸੀਂ ਵੈਰ ਵਿਰੋਧ ਕਰਾਂਗੇ ਇੱਕ ਦੂਸਰੇ ਨਾਲ, ਜਦੋਂ ਕੋਈ ਸਤਿਗੁਰੂ ਜੀ ਦੀ ਕਿਰਪਾ ਨਾਲ ਇਹਨਾਂ ਉੱਚੇ ਮੰਡਲਾਂ ਦਾ ਵਾਸੀ ਬਣੇ ਤਾਂ ਉਸ ਦੇ ਅੰਦਰ ਕਦੇ ਨਫ਼ਰਤ ਨਹੀਂ ਆਏਗੀ। ਉਹ ਕਿਸੇ ਦੂਸਰੇ ਨੂੰ ਮਾੜਾ ਕਹਿ ਹੀ ਨਹੀਂ ਸਕੇਗਾ ਆਪਣੀ ਜ਼ੁਬਾਨ ਤੋਂ। ਖੈਰ ਮੈਂ ਬੇਨਤੀ ਕਰਨ ਲੱਗਾ ਸਾਂ, ਭਾਈ ਨੰਦ ਲਾਲ ਸਾਹਿਬ ਜੀ ਨੇ ਬਚਨ ਕੀਤਾ ਹੈ ਵਿਸਾਹ ਪ੍ਰੀਤ ਗੁਰ ਸ਼ਬਦ ਜੋ ਧਰੈ, ਗੁਰ ਕਾ ਦਰਸ਼ਨ ਨਿਤ ਉੱਠ ਕਰੈ। ਗੁਰੂ ਕਾ ਸਿੱਖ ਉਹ ਕਹਿ, ਦੂਸਰਾ ਗੁਣ ਦੱਸਿਆ ਉਹ ਗੁਰੂ ਸ਼ਬਦ 'ਤੇ ਭਰੋਸਾ ਕਰੇ ਕਿਸੇ ਹੋਰ 'ਤੇ ਨਾ। ਤੀਸਰਾ ਗੁਣ ਦੱਸਿਆ ਨੇ ਉਹ ਗੁਰੂ ਕਾ ਦਰਸ਼ਨ ਕਰੇ ਨਿਤ ਉੱਠ ਕੇ। ਇੱਕ ਤਾਂ ਆ ਬਾਹਰਲਾ ਦਰਸ਼ਨ ਏ ਨਾ, ਇੱਕ ਅੱਖ ਬੰਦ ਕਰਕੇ ਸਤਿਗੁਰੂ ਜੀ ਕਾ ਦਰਸ਼ਨ ਦੀਦਾਰ ਹੁੰਦਾ ਏ। ਸਤਿਸੰਗਿਓ, ਉਹ ਦਰਸ਼ਨ ਜਿਉਂ ਜਿਉਂ ਸਿੱਖ ਗੁਰਬਾਣੀ ਦੇ ਰੰਗ ਵਿੱਚ ਰੰਗਿਆ ਜਾਂਦਾ ਤਿਉਂ ਤਿਉਂ ਉਸ ਗੁਰੂ ਕਾ ਦੀਦਾਰ ਅੱਠੇ ਪੈਰ ਉਹ ਕਰਦਾ। ਕੋਈ ਪਲ ਖਾਲੀ ਨਹੀਂ ਜਦੋਂ ਆਪਣੇ ਗੁਰੂ ਕੇ ਦੀਦਾਰ ਤੋਂ ਉਹ ਪਰੇ ਹੋਵੇ। ਸਾਧ ਸੰਗਤ, ਗਰੀਬ ਨਿਵਾਜ ਪਿਤਾ ਨੇ ਚੌਥਾ ਗੁਣ ਇਹਦੇ ਨਾਲ ਦੱਸਿਆ। ਕਹਿਣ ਲੱਗੇ ਗੁਰਸਿੱਖ ਸੇਵ ਕਰੇ ਮਨ ਲਾਏ। ਉਹ ਜਿਹੜਾ ਗੁਰੂ ਕਾ ਰੂਪ ਬਣਦਾ ਏ ਉਹਦਾ ਗਿਣੇ ਉਹਦਾ ਗੁਣ ਹੈ ਉਹ ਗੁਰਸਿੱਖਾਂ ਦੀ ਸੇਵਾ ਕਰਦਾ ਏ। ਤੁਸੀਂ ਕਮਾਲ ਦੇਖੋਗੇ ਸਿੱਖੀ ਦੇ ਅੰਦਰ, ਸਤਿਗੁਰੂ ਜੀ ਸੇਵਾ ਕਰਨ ਨੂੰ ਵਾਰ ਵਾਰ ਹੁਕਮ ਕਰਨਗੇ, ਸੇਵਾ ਕਰਾਉਣ ਲਈ ਨਹੀਂ ਕਿਧਰੇ ਕਹਿਣਗੇ। ਸਤਿਗੁਰਾਂ ਨੇ ਇੱਕ ਵਾਰ ਵੀ ਸ਼ਬਦ ਨਹੀਂ ਵਰਤਿਆ ਵੀ ਜਦੋਂ ਸਿੱਖ ਇਸ ਤਲ 'ਤੇ ਪਹੁੰਚ ਜਾਵੇ ਗੁਰੂ ਨਾਨਕ ਨੂੰ ਪਿਆਰ ਕਰਦਾ ਉਦੋਂ ਨੂੰ ਸੇਵਾ ਕਰਨ ਦੀ ਲੋੜ ਨੇ, ਉਹ ਸੇਵਾ ਕਰਵਾਉਣੀ ਸ਼ੁਰੂ ਕਰ ਦੇਵੇ। ਉਦੋਂ ਨੂੰ ਪੂਜਾ ਕਰਨ ਦੀ ਲੋੜ ਨਹੀਂ, ਉਹ ਬਾਕੀ ਗੁਰਸਿੱਖਾਂ ਕੋਲੋਂ ਆਪਣੀ ਪੂਜਾ ਕਰਵਾਵੇ, ਕਿਧਰੇ ਵੀ ਨਹੀਂ ਤੁਹਾਨੂੰ ਮਿਲੇਗਾ ਇਹ ਬਚਨ, ਅਤੇ ਨਾਲੇ ਹੋ ਵੀ ਕਿਵੇਂ ਸਕਦਾ ਏ, ਜਿਨ੍ਹਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਪ੍ਰਤੱਖ ਹਰੀ ਹੋਣ। ਧੰਨ ਗੁਰੂ ਅਰਜਨ ਪਿਤਾ ਮਹਾਰਾਜ, ਸੰਗਤ ਆਵੇ ਗੁਰੂ ਕੇ ਪਿਆਰਿਓ ਕਾਬਲ ਤੋਂ, ਸੰਗਤ ਆਵੇ ਪਿਸ਼ਾਵਰ ਤੋਂ, ਅਤੇ ਸਾਰੀ ਸਾਰੀ ਰਾਤ ਗੁਰੂ ਅਰਜਨ ਪਿਤਾ ਮਹਾਰਾਜ ਉਹਨਾਂ ਦੇ ਜਾ ਮੁੱਠੀ ਚਾਪੀ ਕਰਨ ਅਤੇ ਜੋੜਿਆਂ ਵਿੱਚ ਜਾ ਕੇ ਬਹਿ ਜਾਣ, ਅਤੇ ਉਹਨਾਂ ਦਾ ਸਿੱਖ ਕਿਵੇਂ ਉਸ ਤਲ 'ਤੇ ਪਹੁੰਚ ਜਾਏਗਾ ਜਿੱਥੇ ਜਾ ਕੇ ਕਵੇ ਮੈਨੂੰ ਗੁਰਸਿੱਖਾਂ ਦੀ ਸੇਵਾ ਦੀ ਲੋੜ ਨਹੀਂ, ਮੈਨੂੰ ਹੁਣ ਸੇਵਾ ਮੇਰੀ ਕਰੋ ਪਰ ਮੈਂ ਆਪ ਨਹੀਂ ਕਿਸੇ ਦੀ ਕਰਾਂਗਾ। ਨਹੀਂ, ਗੁਰਸਿੱਖੀ ਦਾ ਕਮਾਲ ਹੀ ਇਹ ਵੇ ਸਾਧ ਸੰਗਤ, ਜਿਉਂ ਜਿਉਂ ਸਿੱਖ ਧੰਨ ਗੁਰੂ ਨਾਨਕ ਸਾਹਿਬ ਦੇ ਨੇੜੇ ਹੁੰਦਾ ਏ ਤਿਉਂ ਤਿਉਂ ਇਸ ਦੀ ਗੁਰਸਿੱਖਾਂ ਦੀ ਸੇਵਾ ਕਰਨ ਦਾ ਚਾਅ ਵੱਧਦਾ ਜਾਂਦਾ ਹੈ, ਘਟਦਾ ਨਹੀਂ, ਸੇਵਾ ਵੱਧ ਤੋਂ ਵੱਧ ਇਹ ਕਰੇਗਾ। ਕਲਗੀਆਂ ਵਾਲੇ ਪਿਤਾ ਜੀ ਨੇ ਕਿਰਪਾ ਕੀਤੀ ਏ, ਹਜ਼ੂਰ ਜਦੋਂ ਵੀ ਕਿਸੇ 'ਤੇ ਪ੍ਰਸੰਨ ਹੁੰਦੇ ਕਹਿੰਦੇ ਤੇਰੀ ਸੇਵਾ ਪ੍ਰਵਾਨ ਏ, ਜਾਓ ਹੁਣ ਸਿੱਖ ਪੰਥ ਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰਿਆਂ ਦੀ, ਜਾਓ ਹੁਣ ਮਨੁੱਖਤਾ ਦੀ ਸੇਵਾ ਵਿੱਚ ਖਿਸਾ ਲਓ। ਸੇਵਾ ਪੰਛੀ ਮਹਾਂਪੁਰਸ਼ ਨਾਮ ਸੀ ਉਹਨਾਂ ਦਾ, ਭਾਈ ਦਰਬਾਰੀ ਜੀ, ਉਹਨਾਂ ਨੂੰ ਵੱਡੇ ਮਹਾਂਪੁਰਸ਼ ਸੇਵਾ ਦੇਣ ਲੱਗੇ, ਅਤੇ ਉਹ ਕਵੇ ਨਹੀਂ ਨਹੀਂ ਮੇਰੇ ਤੋਂ ਭਾਰ ਨਹੀਂ ਜੇ ਚੁੱਕਿਆ ਜਾਣਾ, ਇਹ ਕਿਸੇ ਹੋਰ ਨੂੰ ਜ਼ਿੰਮੇਵਾਰੀ ਦਿਓ। ਕਹਿਣ ਲੱਗੇ ਗੱਲ ਸੁਣ, ਅਸੀਂ ਤੈਨੂੰ ਮੰਤੀ ਨਹੀਂ ਦੇਣ ਲੱਗੇ, ਤੈਨੂੰ ਇੱਕ ਝਾੜੂ ਪਕੜਾਉਣ ਲੱਗੇ ਹਾਂ ਅਤੇ ਇੱਕ ਛੰਨਾ ਪਕੜਾਉਣ ਲੱਗੇ ਆ। ਸੇਵਾ ਪੰਛੀ ਦਾ ਮਤਲਬ ਹੈ ਸੇਵਾ ਵਿੱਚ ਤੈਨੂੰ ਹਾਜ਼ਰ ਕਰਨ ਲੱਗੇ ਆ, ਤੇਰੇ ਗਲ ਦੇ ਅੰਦਰ ਕੋਈ ਮੰਤੀ ਪਾ, ਤੈਨੂੰ ਸੇਵਾ ਕਰਵਾਉਣ ਵਾਸਤੇ ਨਹੀਂ। ਜਿਹਨੇ ਝਾੜੂ ਮਾਰਨਾ ਭਲਾ ਉਸ ਨੂੰ ਕਾਹਦੀ ਜ਼ਿੰਮੇਵਾਰੀ ਸੰਭਾਲਣੀ ਪਵੇਗੀ ਵੀ ਪੰਡ ਭਾਰੀਏ, ਜਿਹਨੇ ਪਿਲਾਣਾ ਹੀ ਪਾਣੀ ਛੰਨੇ ਨਾਲ ਉਹਨੂੰ ਕੀ ਇਹ ਕੰਮ ਔਖਾ ਏ। ਪਿਆਰਿਓ, ਸੇਵਾ ਪੰਛੀਆਂ ਦੀ ਪਰੰਪਰਾ ਸਾਜੇ, ਜਦੋਂ ਵੀ ਕਿਸੇ ਨੇ ਸੇਵਾ ਵਿੱਚ ਆਉਣਾ ਉਹਨੂੰ ਇਹ ਦੋ ਚੀਜ਼ਾਂ ਦਿੱਤੀਆਂ ਜਾਂਦੀਆਂ ਸਨ, ਛੰਨਾ ਪ੍ਰਤੀਕ ਕੇ ਪਾਣੀ ਪਿਲਾਉਣ ਦੀ, ਪ੍ਰਸ਼ਾਦ ਛਕਾਉਣ ਦੀ ਸੇਵਾ ਕਰੋ, ਅਤੇ ਸੰਗਤਾਂ ਵਾਸਤੇ ਮਨੁੱਖਤਾ ਵਾਸਤੇ ਝਾੜੂ ਮਾਰ ਕੇ ਸੋਹਣੀ ਥਾਂ ਬਣਾਓ। ਸਾਧ ਸੰਗਤ, ਸਾਡੀਆਂ ਪਰੰਪਰਾਵਾਂ ਬਹੁਤ ਦਾਤੇ ਨੇ ਸੋਹਣੀਆਂ ਬਣਾਈਆਂ, ਇਹੀ ਕਾਰਨ ਜਿਉਂ ਜਿਉਂ ਗੁਰੂ ਕਾ ਸਿੱਖ ਉੱਚਾ ਹੋਏਗਾ ਉਹਦਾ ਮਨ ਨੀਵਾਂ ਕੁੰਦਾ ਚਲਾ ਜਾਏਗਾ। ਹਜ਼ੂਰ ਨੇ ਪੰਜਵਾਂ ਬਚਨ ਕੀਤਾ, ਕਹਿਣ ਲੱਗੇ ਦੇਖ ਗੁਰਬਾਣੀ ਦਾ ਰੰਗਣ ਵੀ ਚੜ੍ਹੀ ਹੋਵੇ, ਦੂਸਰਾ ਗੁਰੂ ਸ਼ਬਦ 'ਤੇ ਭਰੋਸਾ ਕਰੇ, ਤੀਸਰਾ ਗੁਰੂ ਕਾ ਦਰਸ਼ਨ ਨਿਤ ਉੱਠ ਕਰੇ, ਚੌਥਾ ਬਚਨ ਕੀਤਾ ਨਹੀਂ ਗੁਰਸਿੱਖਾਂ ਦੀ ਸੇਵਾ ਕਰਨ ਦਾ ਚਾਅ ਉਹਦੇ 'ਚ ਹੋਏਗਾ, ਮਨ ਲਾ ਕੇ ਸੇਵਾ ਕਰੇ, ਅਤੇ ਪੰਜਵਾਂ ਜਿਹੜਾ ਕੰਮ ਹੈ ਨਾ ਬਸ ਉਹ ਔਖਾ ਹੈ, ਬਹੁਤ ਔਖਾ ਹੈ, ਜਿਸ ਨੂੰ ਪਿਆਰਿਓ ਉਹ ਕੰਮ ਕਰਨ ਲਈ ਵੱਡੇ ਵੱਡੇ ਰਿਸ਼ੀ ਮੁਨੀ ਵੀ ਉਸ ਗੱਲ ਤੋਂ ਮਾਰ ਖਾ ਗਏ, ਜਿਨ੍ਹਾਂ ਨੇ ਘਰ ਕਾਠ ਛੱਡ ਦਿੱਤੇ, ਜਿਨ੍ਹਾਂ ਦੇ ਚਰਨਾਂ ਵਿੱਚ ਕਰਾਂ ਮਾਤਾ ਰੁਲਦੀਆਂ ਫਿਰਦੀਆਂ, ਜੋ ਚਾਹਣ ਉਹ ਇੱਕ ਬਚਨ ਦੇ ਨਾਲ ਦੁਨੀਆਂ ਨੂੰ ਕਰਕੇ ਵਿਖਾ ਸਕਦੇ ਸਨ, ਬਸ ਉਹ ਵੀ ਇਸ ਗੁਣ ਨੂੰ ਧਾਰਨ ਨਾ ਕਰ ਸਕੇ, ਇਸ ਔਗਣ ਤੋਂ ਨਾ ਬਚ ਸਕੇ। ਉਹ ਸੀ ਆਪਾ ਮਨ ਕਾ ਸਗਲ ਮਿਟਾਏ, ਉਹ ਜਦੋਂ ਇਹ ਸਾਰਾ ਕੁਝ ਕਰੇ ਆਪਣੇ ਆਪ ਨੂੰ ਮਿਟਾਵੇ, ਆਪਣੇ ਅੰਦਰ ਇੱਕ ਰਾਈ ਮਾਤਰ ਵੀ ਖੋਹ ਨੂੰ ਨਾ ਆਉਣ ਦੇਵੇ ਕਿਸੇ ਤਰੀਕੇ ਨਾਲ, ਸਿੱਧੇ ਅਸਿੱਧੇ ਤੌਰ 'ਤੇ। ਕਈ ਵਾਰ ਹੁੰਦਾ ਸੀ ਜ਼ੁਬਾਨ ਤੋਂ ਦੂਸਰੇ ਦੇ ਸਾਹਮਣੇ ਬੜੀ ਨਿਮਰਤਾ ਵਾਲੇ ਬਚਨ ਬੋਲਦੇ ਹਾਂ ਪਰ ਅੰਦਰ ਖੋਹ ਅਹੰਕਾਰ ਨਾਲ ਪੂਰਾ ਭਰਿਆ ਹੁੰਦਾ ਹੈ। ਸਤਿਗੁਰੂ ਜੀ ਦਾ ਹੁਕਮ ਹੈ ਅੰਦਰੋਂ ਆਪਾ ਮਿਟਾਉਣਾ ਏ। ਆਪ ਜੀ ਨੂੰ ਪਤਾ ਹੈ ਨਾ, ਸਤਿਗੁਰੂ ਜੀ ਨੂੰ ਪੁੱਛੋ ਦਾਤਾ ਆਪਾਂ ਮਿਟਾਉਣਾ, ਅਤੇ ਤੁਸੀਂ ਕਹਿ ਰਹੇ ਹੋ ਇਹਦੇ ਬਦਲੇ ਮਿਲੇਗਾ ਕੀ, ਅਤੇ ਸਹਿਬ ਕਹਿੰਦੇ ਆਪ ਗਵਾਈਏ, ਕਿਹੜੀ ਵੱਡੀ ਪ੍ਰਾਪਤੀ ਏ। ਹਜ਼ੂਰ ਕਹਿੰਦੇ ਆਪ ਗਵਾਈਏ ਤਾਂ ਸ਼ੋ ਪਾਈਏ, ਔਰ ਕੈਸੀ ਚਤੁਰਾਈ। ਇਹਦੇ ਨਾਲ ਸ਼ੋ ਮਿਲਦਾ ਏ, ਜਿਨ੍ਹਾਂ ਨੂੰ ਸ਼ੋ ਮਿਲਣ ਦਾ ਮਿਲਾਪ ਦਾ ਚਾਅ ਹੋਵੇ ਉਹ ਆਪਾਂ ਬਾਰ ਬਾਰ ਗਵਾਉਂਦੇ ਹਨ, ਆਪਣਾ ਆਪ ਜਣਾਉਣਗੇ ਨਹੀਂ, ਆਪਾਂ ਗੁਰੂ ਕੇ ਪਿਆਰਿਓ ਅੰਦਰੋਂ ਮਾਰਨਗੇ। ਪਰ ਇਹ ਆਪਾਂ ਮਨ ਕਾ ਸਗਲ ਮਿਟਾਏ ਨਾ ਗੱਲਾਂ ਨਾਲ ਮਿਟੇ, ਨਾ ਗੁਰੂ ਕੇ ਪਿਆਰਿਓ ਸਾਡੀ ਸਿਆਣਪ ਨਾਲ ਮਿਟੇ, ਅਤੇ ਹੋਰ ਧਿਆਨ ਕਰਨਾ। ਹਜ਼ੂਰ ਕਹਿੰਦੇ ਇਹਦੇ ਲਈ ਸੇਵਾ ਅਤੇ ਸਿਮਰਨ ਕਰੋ ਹਮੇਸ਼ਾ, ਪਰ ਇਹ ਕਰਕੇ ਵੀ ਆਪਾਂ ਨਹੀਂ ਜੇ ਮਿਟਣਾ, ਇਹ ਆਪਾਂ ਮਿਟਦਾ ਜਦੋਂ ਵੀ ਮਿਟੇਗਾ, ਗੁਰੂ ਨਾਨਕ ਦੀ ਕਿਰਪਾ ਨਾਲ ਮਿਟੇਗਾ। ਅਸੀਂ ਜਿੰਨਾ ਵੀ ਸੇਵਾ ਸਿਮਰਨ ਕਰਦੇ ਹਾਂ ਸੰਗਤ 'ਚ ਆਈਦਾ ਏ, ਇਹ ਸਤਿਗੁਰੂ ਜੀ ਦੀ ਨਦਰ ਦੇ ਪਾਤਰ ਬਣਨ ਲਈ। ਭਾਈ ਸਤਿਗੁਰੂ ਜੀ ਨਦਰ ਕਰੋ ਤਾਂ ਕਿ ਇਹ ਮਿਟ ਜਾਵੇ ਅੰਦਰੋਂ ਆਪਣਾ ਆਪ, ਇਹ ਮਿਟ ਜਾਵੇ ਮੇਰੇ ਅੰਦਰੋਂ। ਅਤੇ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ, ਉਹਨਾਂ ਨੇ ਸਾਧ ਸੰਗਤ ਵਾਰਾਂ ਅੰਦਰ ਬਹੁਤ ਬਚਨ ਕੀਤੇ ਭਈ ਇਹ ਸਾਰਾ ਕੁਝ ਕਿਵੇਂ ਹੋਏਗਾ। ਜਿਹੜੇ ਗੁਣ ਦੱਸੇ ਨੇ ਹੁਣ ਭਾਈ ਨੰਦ ਲਾਲ ਸਾਹਿਬ ਨੇ ਬਿਆਨ ਕੀਤੇ, ਕਲਗੀਆਂ ਵਾਰਤੇ ਨੇ ਕਹੇ, ਪਹਿਲਾਂ ਤੋਂ ਹੀ ਕਿਉਂਕਿ ਜੋਤ ਉਹੀ ਹੈ, ਸਿਧਾਂਤ ਉਹੀ ਹੈ, ਕੋਈ ਬਦਲ ਨਹੀਂ ਦਿੱਤਾ। ਭਈ ਕਲਗੀਧਰ ਪਾਤਸ਼ਾਹ ਨੇ ਕੁਝ ਹੋਰ ਕਿਹਾ ਹੋਵੇ ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਹੋਰ ਬਚਨ ਕਹਿ ਖੁਆਉਣ, ਜੋਤ ਹੀ ਜਦੋਂ ਹੋਵੇ ਤਾਂ ਸਿਧਾਂਤ ਕੀ ਬਦਲਣਗੇ, ਕੁਛ ਨਹੀਂ ਸਿਧਾਂਤ ਬਦਲਿਆ। ਉਹੀ ਹੈ ਪਹਿਲੇ ਦਿਨ ਤੋਂ ਨਨਕਾਣਾ ਸਾਹਿਬ ਤੋਂ ਲੈ ਕੇ ਅੱਜ ਤੱਕ, ਅਤੇ ਅੱਜ ਤੋਂ ਲੈ ਕੇ ਜਦੋਂ ਤੱਕ ਸ੍ਰਿਸ਼ਟੀ ਰਹਿ ਗਈ, ਧੰਨ ਗੁਰੂ ਨਾਨਕ ਪਿਤਾ ਦਾ ਕਦੇ ਸਿਧਾਂਤ ਨਹੀਂ ਬਦਲੇਗਾ। ਸਿਧਾਂਤ ਉਹਨਾਂ ਨੂੰ ਬਦਲਣੇ ਪੈਂਦੇ ਨੇ ਜਿਹੜੇ ਇਸ ਵਿਅਕਤੀਆਂ ਦੇ ਤਲ 'ਤੇ ਹੋਣ। ਉਹ ਆਪ ਪਰਮੇਸ਼ਰ ਨੇ, ਪਰਮੇਸ਼ਰ ਨੇ ਕਰਨਾ ਹੀ ਉਹ ਕੁਝ ਜਿਹਦੇ ਨਾਲ ਸਰਬੱਤ ਦਾ ਭਲਾ ਹੋਵੇ। ਤੋ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਉਹ ਬਚਨ ਕਰਦੇ ਨੇ, ਇੱਕ ਵਾਰ ਵਿੱਚ ਕੇਵਲ ਇੱਕ ਪੌੜੀ ਦੇ ਦਰਸ਼ਨ ਕਰੀਏ, ਗੁਰਸਿੱਖੀ ਬਾਰੇ ਦੱਸਦੇ ਵੀ ਸਾਰੇ ਗੁਣ ਜਿਹੜੇ ਆਪਾਂ ਪੜ੍ਹੇ ਨੇ ਸੁਣੇ ਨੇ ਕਿਵੇਂ ਅੰਦਰ ਆਉਣਗੇ, ਕਿਉਂਕਿ ਆਪਾਂ ਮਿਟਦਾ ਨਹੀਂ। ਗੁਰੂ ਸਾਹਿਬ ਜੀ ਦੇ ਬਚਨ ਨੇ ਨਾ, ਹਜ਼ੂਰ ਮਹਾਰਾਜ ਕਹਿੰਦੇ, ਕਬੀਰ ਮਾਇਆ ਤਜੀ ਤੋਂ ਕਿਆ ਪਿਆ। ਬੜੇ ਬੜੇ ਲੋਕਾਂ ਨੇ ਠੋਕਰ ਮਾਰ ਦਿੱਤੀ ਪੈਸੇ ਨੂੰ, ਉਹਨਾਂ ਨੇ ਰਾਜਾਂ ਨੂੰ, ਰਾਜ ਭਾਗ ਨੂੰ ਠੋਕਰ ਮਾਰ ਦਿੱਤੇ। ਭਰਤਰੀ ਨੇ ਜਦੋਂ ਰਾਜ ਛੱਡਿਆ ਸੀ ਨਾ, ਅਤੇ ਛੱਡ ਕੇ ਤੁਰਿਆ ਜਾਂਦਾ, ਕਹਿੰਦੇ ਹੁਣ ਜੰਗਲ 'ਚ ਕੇਵਲ ਭਗਤੀ ਕਰਨੀ ਹੈ। ਤੁਸੀਂ ਸੋਚੋ, $10 ਨਹੀਂ ਛੱਡੇ ਜਾਂਦੇ, ਇਹ ਮਨ ਨਹੀਂ ਛੱਡਦਾ। ਅਤੇ ਇੱਕ ਰਾਜ ਛੱਡਣਾ, ਇੱਕ ਪੂਰਾ ਰਾਜ ਭਾਗ ਦਾ ਮਾਲਕ ਹੋਵੇ, ਕਿੰਨਾ ਚਾਅ ਹੋਏਗਾ, ਕਿੰਨੀ ਵੱਡੀ ਕੁਰਬਾਨੀ, ਕਿੱਡਾ ਤਿਆਗ ਹੈ। ਜੋਗੀਆਂ ਦਾ ਬਹੁਤ ਪ੍ਰਭਾਵ ਸਾ ਜੇ, ਉਦੋਂ ਜੋਗੀਆਂ ਕੋਲ ਸ਼ਕਤੀਆਂ ਸਨ, ਉਹਨਾਂ ਨੂੰ ਵੇਖ ਵੇਖ ਕੇ ਕਈ ਰਾਜਿਆਂ ਨੇ ਆਪਣੇ ਰਾਜ ਛੱਡ ਦਿੱਤੇ ਸਨ। ਗੋਪੀ ਚੰਦ ਰਾਜਾ ਏ, ਭਰਥਰੀ ਰਾਜਾ ਰਿਹਾ ਜੇ, ਇਹਨਾਂ ਸਾਰਿਆਂ ਨੇ ਰਾਜ ਨੂੰ ਠੋਕਰ ਮਾਰੀ ਏ ਜੋਗ ਨੂੰ ਧਾਰਨ ਕਰਨ ਲਈ। ਕੋਈ ਸੁੱਖ ਨਜ਼ਰ ਆਇਆ ਇਹਨਾਂ ਨੂੰ? ਸਤਸੰਗਿਓ, ਜਦੋਂ ਕਹਿੰਦੇ ਭਰਥਰੀ ਜੀ ਤੁਰੇ ਨੇ ਨਾ, ਰਾਜ ਭਾਗ ਨੂੰ ਤਿਆਗ ਦਿੱਤਾ ਏ, ਬਾਹਰ ਕਹਿੰਦੇ ਹੁਣ ਜੰਗਲ 'ਚ ਭਗਤੀ ਕਰਨੀ ਏ, ਜਦੋਂ ਭਗਤੀ ਕਰਨ ਤੁਰੇ ਅਤੇ ਇਕੱਲੇ ਖਨ ਜਦੋਂ ਰਸਤੇ 'ਚ ਤੁਰੇ ਜਾਂਦੇ, ਅਤੇ ਰਾਤ ਸੀ, ਚੰਦਰਮਾ ਪੂਰਾ, ਉਹਦੀ ਚਾਂਦਨੀ ਨਾਲ ਰਸਤੇ ਦੇ ਵਿੱਚ ਨਾ ਕੋਈ ਚੀਜ਼ ਇਹਨੂੰ ਚਮਕਦੀ ਨਜ਼ਰ ਆਏ। ਰਾਜਾ ਸੀ, ਕਹਿਣ ਲੱਗਾ ਲਾਲ ਏ, ਚਮਕ ਰਿਹਾ, ਕਿਉਂਕਿ ਰਾਜੇ ਹੁਣ ਕਰਕੇ ਇਹਨੂੰ ਲਾਲਾਂ ਦਾ ਗਿਆਨ ਸੀ। ਕਦਮ ਰੁਕ ਗਏ, ਅੰਦਰ ਨੇ ਰੋਕ ਲਿਆ, ਕਹਿਣ ਲੱਗੇ ਦੇਖੋ ਇਹ ਲਾਲ ਚਮਕ ਰਿਹਾ ਏ, ਜਿਹਦੇ 'ਤੇ ਐਵੇਂ ਮਿੱਟੀ ਪੈ ਗਈ, ਮਿੱਟੀ 'ਚ ਮਿੱਟੀ ਮਿਲ ਜਾਏਗਾ, ਜੇ ਇਹਨੂੰ ਚੁੱਕ ਕੇ ਭਲਾ ਇੱਕ ਪਾਸੇ ਰੱਖ ਦਈਏ, ਕਿਸੇ ਦੀ ਨਿਗਾਹ ਪਏਗੀ, ਕਿਸੇ ਦੇ ਕੰਮ ਆ ਜਾਏਗਾ, ਕੋਈ ਰੋਟੀ ਖਾ ਸਕੇਗਾ, ਉਹਦੀ ਗਰੀਬੀ ਦੂਰ ਹੋ ਜਾਏਗੀ, ਇਸ ਲਈ ਇਹਨੂੰ ਚੁੱਕਣਾ ਚਾਹੀਦਾ ਹੈ। ਕਹਿੰਦੇ ਕੁਝ ਸਕਿੰਟ ਹੀ ਲੱਗੇ, ਜਦੋਂ ਇਸ ਨੇ ਉਸ ਲਾਲ ਚਮਕਦੇ ਨੂੰ ਤੱਕਿਆ ਅਤੇ ਇੱਕ ਪਾਸੇ ਰਾਜ ਭਾਗ ਛੱਡ ਕੇ ਆ ਗਿਆ ਏ, ਜਦੋਂ ਲਾਲ ਵੱਲ ਵੇਖਿਆ ਅਤੇ ਚੁੱਕਣ ਲੱਗਾ, ਉਹ ਲਾਲ ਨਹੀਂ ਸੀ, ਕਿਸੇ ਨੇ ਪਾਨ ਖਾ ਕੇ ਚੁੱਕਿਆ ਹੋਇਆ ਸੀ। ਉਹ ਜਿਹੜੇ ਰੱਬ ਨੇ ਕੋਈ ਸੋਝੀ ਦੇਣੀ ਸੀ ਸਾਧ ਸੰਗਤ, ਉਹਨਾਂ ਦੇ ਆਪਣੇ ਕ੍ਰਿਸ਼ਮੇ ਹੁੰਦੇ, ਹੱਥ ਲਿਬੜ ਗਿਆ, ਆਵਾਜ਼ ਆਈ, ਰਾਜਨ ਮਤ ਸੋਚੀ ਤੂੰ ਰਾਜ ਭਾਗ ਤਿਆਗ ਦਿੱਤਾ ਏ, ਅਜੇ ਤਾਂ ਤੂੰ ਇੱਕ ਗੰਦਗੀ ਵੀ ਨਹੀਂ ਤਿਆਗ ਸਕਿਆ ਹੋਰ ਤਾਂ ਕੇ, ਕਿਉਂਕਿ ਬਾਹਰੋਂ ਤਿਆਗ ਦੇਣਾ ਕੋਈ ਸੌਖਾ ਕੰਮ ਨਹੀਂ, ਪਰ ਸਤਿਗੁਰੂ ਕਹਿੰਦੇ ਇਹ ਤਿਆਗਿਆ ਜਾ ਸਕਦਾ ਏ। ਜੇ ਕੋਈ ਤਿਆਗਣਾ ਔਖਾ ਏ ਤਾਂ ਪੁੱਛੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਕੀ ਔਖਾ ਜੇ ਤਿਆਗਣਾ। ਸਹਿਬ ਕਹਿੰਦੇ ਤਿਆਗਣਾ ਤਿਆਗਨ ਨਿਕਾਉ, ਚੰਗੀ ਗੱਲ ਜੇ ਤਿਆਗ ਸਕੋ ਤਾਂ, ਬੱਚੇ ਨਾ ਤਿਆਗਿਆ ਜੇ, ਜ਼ਿੰਮੇਵਾਰੀਆਂ ਨਹੀਂ, ਸਤਿਗੁਰੂ ਕਹਿੰਦੇ ਤਿਆਗੋ, ਪਦਵੀ 'ਤੇ ਉਹ ਚਾਹੇ ਤੁਸੀਂ ਆਮ ਖੋਵੋ, ਕੰਮ ਕਾਰ ਹੋਵੇ, ਇਹ ਕੁਛ ਨਹੀਂ ਤਿਆਗਣਾ। ਸਤਿਗੁਰੂ ਜੀ ਆਖਦੇ ਜਗਤ ਦਾ ਪ੍ਰਬੰਧ ਚੱਲਦਾ ਏ, ਤਿਆਗਣੀ ਵਾਲੀ ਕਿਹੜੀ ਚੀਜ਼ ਹੁੰਦੀ ਏ। ਸਹਿਬ ਆਖਦੇ ਤਿਆਗਣਾ ਤਿਆਗਨੀ ਕਾ, ਕੰਮ ਕ੍ਰੋਧ ਲੋਭ ਤਿਆਗਣਾ, ਤਿਆਗਣਾ ਤੇ ਇਹਨੂੰ ਸੀ। ਸਾਹਿਬ ਜੀ ਨੇ ਬਚਨ ਕੀਤੇ ਨਾ, ਹਜ਼ੂਰ ਕਹਿੰਦੇ ਕਬੀਰ ਮਾਇਆ ਤਜੀ ਤੋ ਕਿਆ ਪਿਆ। ਇਹ ਹੁਣ ਉਹੀ ਕਹਿ ਸਕਦੇ ਜਿਹਨੇ ਤਿਆਗਣ ਤੋਂ ਬਾਅਦ ਅਗਲਾ ਸਫ਼ਰ ਤੈਅ ਕਰਨਾ ਹੋਵੇ, ਅਜੇ ਤਾਂ ਮਨ ਇੱਥੇ ਖਲੋਤਾ ਏ, ਤੂੰ ਆ ਕਿਵੇਂ ਸਕਦੀ, ਵੱਧ ਤੋਂ ਵੱਧ ਇਕੱਠਾ ਕਿਵੇਂ ਕਰਾਂ। ਸਤਿਗੁਰ ਕਹਿੰਦੇ ਦੂਸਰਾ ਰਸਤਾ, ਕਬੀਰ ਮਾਇਆ ਤਜੀ ਤੋ ਕਿਆ ਪਿਆ। ਕੀ ਹੋਇਆ ਜੇ ਤਿਆਗ ਦਿੱਤਾ ਈ, ਜੋ ਮਾਨ ਤਜਿਆ ਨਹੀਂ ਜਾਏ। ਮਾਣ ਅੰਦਰੋਂ ਪਕੜ, ਅਹੰਕਾਰ ਇਹ ਛੱਡਣਾ ਬਹੁਤ ਔਖਾ ਜੇ। ਸਾਧ ਸੰਗਤ ਸਹਿਬ ਕਹਿੰਦੇ ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੈ ਕੋ ਖਾਏ। ਕੋਈ 90 ਕੁ ਸਾਲ ਪਹਿਲਾਂ ਰਾਜਪੁਰੇ ਕੋਲ ਗੁਰਸਿੱਖ ਅੰਮ੍ਰਿਤਧਾਰੀ ਵੀਰ ਭਾਈ ਅਰਜਨ ਸਿੰਘ, ਸਤਿਗੁਰੂ ਨੇ ਰੰਗ ਲਾ ਦਿੱਤਾ ਉਹਨੂੰ ਬਾਣੀ ਦਾ, ਰੰਗੇ ਗਏ ਤੁਰ ਪਏ। ਹੁਣ ਕੁਦਰਤੀ ਇਹ ਸਾਧ ਸੰਗਤ ਜਦੋਂ ਕੋਈ ਸਤਿਗੁਰੂ ਦੀ ਸਿੱਖਿਆ 'ਤੇ ਤੁਰਦਾ ਏ, ਸਤਿਗੁਰ ਜਗਤ ਤੋਂ ਮਹਿਮਾ ਵੀ ਕਰਵਾਉਂਦੇ ਨੇ, ਝੋਲੀਆਂ ਵੀ ਭਰਦੇ ਨੇ, ਦੁਨੀਆਂ ਦੀ ਦੌਲਤ ਤਾਂ ਉਹਨਾਂ ਦੇ ਪਿੱਛੇ ਤੁਰੀ ਫਿਰਦੀ ਹੈ। ਜਦੋਂ ਰੰਗ ਲੱਗੇ, ਲੋਕਾਂ ਵਿੱਚ ਉਹਨਾਂ ਦੀ ਵਾਹਵਾ ਖੋਣ ਲੱਗੀ, ਉਹ ਭੱਜ ਗਏ। ਜੰਗਲ ਸੀ ਰਾਜਪੁਰੇ ਨੇੜੇ, ਉੱਥੇ ਜਾ ਕੇ ਬਹਿ ਗਏ। ਇੱਕ ਨਿੱਕਾ ਜਿਹਾ ਉਹਨਾਂ ਨੇ ਆਸਰਾ ਜਿਹਾ ਬਣਾ ਲਿਆ, ਝੋਂਪੜੀ ਜੀ ਬਣਾ ਲਈ, ਅਤੇ ਚਾਰ ਚੁਫੇਰੇ ਕੁਝ ਪਹਿਲਾਂ ਕੰਢੇ ਸਨ, ਬਾਕੀ ਖਿਲਾਰ ਲੈ। ਲੋਕ ਉੱਧਰ ਜਾਣ 'ਤੇ ਨਾ, ਪਰ ਮਹਿਮਾ ਬਹੁਤ ਕਰਨ, ਬਹੁਤ ਵਡਿਆਈ ਭਈ ਕੋਈ ਮਹਾਂਪੁਰਸ਼ ਆਏ ਨੇ, ਬਹੁਤ ਭਗਤੀ ਕਰਦੇ ਨੇ, ਬੜੀ ਚਰਚਾ ਚਾਰ ਚੁਫੇਰੇ। ਉੱਚ ਇੱਕ ਹੋਰ ਸੀ ਆਪ ਜੀ ਵਰਗਾ ਗੁਰੂ ਕਾ ਸਿੱਖ ਭਾਈ ਸੁਰਜਨ ਸਿੰਘ, ਉਹ ਵੀ ਨਾਮ ਬਾਣੀ ਜਪਣ ਵਾਲਾ, ਉਹਦੇ ਵੀ ਅੰਦਰ ਚਾਅ ਸੀ ਗੁਰਸਿੱਖੀ ਦੀ ਕਮਾਈ ਕਰਨੀ। ਹਰ ਕਿਸੇ ਦੇ ਅੰਦਰ ਸਾਧ ਸੰਗਤ ਗੁਰਸਿੱਖੀ ਦੀ ਕਮਾਈ ਕਰਨ ਦਾ ਚਾਅ ਨਹੀਂ ਜੇ ਹੁੰਦਾ, ਉਹਨਾਂ 'ਚ ਹੁੰਦਾ ਜਿਨ੍ਹਾਂ ਨੂੰ ਸਤਿਗੁਰੂ ਆਪ ਤਰਸ ਕਰਕੇ ਉਹ ਚਾਅ ਪੈਦਾ ਕਰੇ। ਇਹ ਪੜ੍ਹਨਾ ਬਹੁਤ ਸੌਖਾ ਹੈ, ਵਿਸਰਨਾਈ ਦਾ ਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਜਿਨ੍ਹਾਂ ਨੂੰ ਚਾਹ ਚੜ ਜਾਏ ਨਾ, ਉਹ ਰਾਜ ਭਾਗ ਨੂੰ ਵੀ ਠੋਕਰ ਮਾਰ ਨੂੰ ਤਿਆਰ ਹੋ ਜਾਂਦੇ ਨੇ, ਜਿਨ੍ਹਾਂ ਨੂੰ ਚਾਉ ਹੋਏ। ਸਾਧ ਸੰਗਤ ਜਦੋਂ ਇਹਨਾਂ ਨੂੰ ਵੀ ਚਾਹ, ਇਹਨਾਂ ਨੇ ਪੁੱਛਿਆ ਵੀ ਜਿਹੜਾ ਸੰਤ ਭਗਤੀ ਕਰ ਰਿਹਾ ਅੰਮ੍ਰਿਤਧਾਰੀ ਏ ਕਿ ਕਿਸੇ ਹੋਰ ਭੇਸ ਵਾਲਾ? ਕਹਿੰਦੇ ਜੀ ਅਸੀਂ ਦਰਸ਼ਨ ਕੀਤੇ ਸਨ, ਉਹ ਅੰਮ੍ਰਿਤਧਾਰੀ ਏ। ਇਹਨੂੰ ਸ਼ੱਕ ਪਿਆ ਕੋਈ ਪੁਰਾਣਾ ਸਾਥੀ ਸਾਡਾ, ਲੱਗਦਾ ਉਹਦੀਆਂ ਨਿਸ਼ਾਨੀਆਂ ਨੇ। ਚਲੇ ਗਏ ਹੌਲੀ ਹੌਲੀ। ਜਦੋਂ ਗਏ ਅਤੇ ਜਿਹੜੇ ਪਾਸੇ ਗਿਆ ਉੱਧਰ ਉਹਨਾਂ ਦੀ ਕੰਡ ਸੀ, ਹੋਰ ਪਾਸੇ ਝਾੜੀਆਂ ਇੰਨੀਆਂ ਸਨ ਇਹ ਮੂੰਹ ਨਹੀਂ ਸੀ ਵੇਖ ਸਕਦਾ। ਜਦੋਂ ਬੈਠੇ ਉਹ ਸਮਾਧੀ ਅੰਦਰ, ਇਹ ਅਜੇ ਕੁਝ ਸਮਾਂ ਜਾ ਕੇ ਹੁਣ ਵੇਖਦਾ ਵੀ ਬੁਲਾਉਣਾ ਵੀ ਨਹੀਂ, ਪਤਾ ਨਹੀਂ ਕਿਸ ਰੰਗ ਵਿੱਚ ਹੋਣਗੇ, ਪਰ ਮੈਂ ਵੇਖਣਾ ਵੀ ਚਾਹੁੰਦਾ ਵਾਂ ਵੀ ਕੌਣ ਨੇ, ਕੋਈ ਹੋ ਸਕਦਾ ਏ। ਮੈਂ ਵੀ ਸੰਗਤ ਕਰਕੇ ਹੋਰ ਧੰਨ ਗੁਰੂ ਨਾਨਕ ਪਿਤਾ ਦੀ ਮਿਹਰ ਨੂੰ ਮਾਣ ਸਕਾਂ, ਕਿਉਂਕਿ ਸਤਿਗੁਰੂ ਦਾ ਹੁਕਮ ਏ ਜੇ ਸਿੱਖੀ ਕਮਾਉਣੀ ਏ, ਜਿਨ੍ਹਾਂ ਨੇ ਕਮਾਈ ਉਹਨਾਂ ਦੀ ਸੰਗਤ ਵਿੱਚ ਬੈਠਿਆ ਕਰੋ, ਉਹਨਾਂ ਨਾਲ ਤਾਲਮੇਲ ਮੰਗਦੇ ਸੀ ਰੋਜ਼ ਆ ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਵੱਖਰੀ ਗੱਲ ਏ। ਭਈ ਮਨ ਸਾਰਾ ਦਿਨ ਮਿਲਦਾ ਉਹਨਾਂ ਨੂੰ ਏ ਜਿਨ੍ਹਾਂ ਨੂੰ ਪਹਿਲਾਂ ਵੀ ਨਿਤਨੇਮ ਕੀਤਾ ਭੁੱਲ ਜਾਵੇ, ਇਹ ਵੱਖਰੀ ਗੱਲ ਏ। ਪਰ ਮੰਗਦੇ ਤਾਂ ਹੈ ਨਾ, ਇੱਕ ਵਾਰ ਅਰਦਾਸ ਵਿੱਚ ਸਤਿਗੁਰੂ ਚੇਤਾ ਤੇ ਕਰਵਾ ਹੀ ਦਿੰਦੇ ਨੇ ਭਈ ਤੇਰੀ ਆ ਏ ਅਸਲ ਰਾਹ ਗੁਰਸਿੱਖੀ ਦਾ। ਸਤਸੰਗਿਓ ਜਦੋਂ ਇਹ ਗਿਆ, ਕਿਉਂਕਿ ਅੰਦਰ ਭਾਵਨਾ ਚੰਗੀ ਸੀ, ਅੰਦਰ ਕੁਝ ਜਾਣਨ ਦੀ, ਕੁਝ ਮਾਨਣ ਦੀ, ਕੁਝ ਪਿਆਰ ਲੈਣ ਦੀ ਭਾਵਨਾ ਸੀ। ਜਦੋਂ ਅਰਦਾਸ ਕੀਤੀ ਦਾਤਾ ਦਰਸ਼ਨ ਕਰਨਾ ਚਾਹੁੰਦੇ ਹਾਂ, ਪਰ ਇਹ ਆਨੰਦ ਵਿੱਚ ਬੈਠੇ ਨੇ, ਕੁਝ ਸਮਾਂ ਖਲੋ ਕੇ ਅਜੇ ਸੋਚ ਨਹੀਂ ਲੱਗਾ, ਉਹਨਾਂ ਨੇ ਆਪ ਹੀ ਮੂੰਹ ਘੁਮਾ ਲਿਆ। ਕਹਿੰਦੇ ਸੁਰਜਨ ਸਿੰਘ ਆ ਜਾ, ਤੇਰੇ ਕੋਲ ਕਾਹਦਾ ਪੜਦਾ, ਤੂੰ ਪੁਰਾਣਾ ਸਾਥੀ ਪਛਾਣ ਲਿਆ। ਕਹਿਣ ਲੱਗੇ ਇੱਥੇ ਕਿਵੇਂ? ਕਹਿੰਦੇ ਇਹ ਕਿਵੇਂ ਪੁੱਛਣ ਦੀ ਲੋੜ ਨਹੀਂ, ਜਿਵੇਂ ਮੈਂ ਬੈਠਾ ਵਾਂ ਲੋਕ ਐਵੇਂ ਤੰਗ ਕਰਨ ਲੱਗ ਪਏ ਸਨ, ਮੈਂ ਤਾਂ ਸਤਿਗੁਰੂ ਦੀ ਸਿੱਖੀ ਕਮਾਨ ਨੂੰ ਤੁਰਿਆ, ਉਹਨਾਂ ਨੇ ਮੈਨੂੰ ਸਾਧ ਬਣਾ ਕੇ ਰੱਖ ਦਿੱਤਾ ਹੈ। ਭਾਈ ਸੰਤ ਜੀ ਬਣ ਗਏ ਨੇ, ਭਗਤ ਜੀ ਬਣ ਗਏ ਨੇ, ਮਹਾਂਪੁਰਖ ਨੇ ਪੂਰੇ। ਕਹਿਣ ਲੱਗੇ ਮੈਨੂੰ ਪਤਾ ਹੈ ਵੀ ਮੇਰੇ ਸਤਿਗੁਰੂ ਜੀ ਕੀ ਕਹਿ ਰਹੇ ਨੇ, ਮੈਂ ਕੀ ਕਮਾਉਣਾ ਏ। ਇਸ ਕਰਕੇ ਕੋਈ ਚਾਰਾ ਨਹੀਂ ਸੀ। ਆਹ ਦੇਖ ਸਾਹਿਬਾਂ ਦਾ ਪ੍ਰਕਾਸ਼ ਕੀਤਾ ਈ, ਪਾਠ ਸ਼ੁਰੂ ਕੀਤਾ, ਸੰਪਟ ਲਾ ਲਾ ਕੇ ਕਹਿੰਦੇ ਕਰਦਾ ਵਾਂ, ਆਨੰਦ ਮਾਣਦਾ ਵਾਂ, ਅਤੇ ਤੁਸੀਂ ਇੰਜ ਕਰੋ, ਤੂੰ ਵੀ ਇੱਥੇ ਬਹਿ ਜਾ, ਤੂੰ ਵੀ ਬਾਣੀ ਪੜ੍ਹ, ਮੈਂ ਵੀ ਪੜ੍ਹਦਾ ਵਾਂ, ਹੁਣ ਜਾਣਾ ਕਿੱਥੇ ਵੇ। ਜੇ ਕੋਈ ਮੇਰੇ ਵਰਗਾ ਹੁੰਦਾ, ਕਿਉਂਕਿ ਬਹੁਤ ਆਤ ਵਿੱਚ ਤਾਂ ਲੋਕ ਇਸ ਕਰਕੇ ਜਾਂਦੇ ਨੇ ਵੀ ਸਾਧੂ ਨੂੰ ਮੱਥਾ ਟੇਕੀਏ, ਸਾਧੂ ਕੁਛ ਨਾ ਕੁਛ ਬਚਨ ਦੇਵੇ, ਉਹ ਉਹਨਾਂ ਨੂੰ ਪੈਸੇ ਮਿਲ ਜਾਣ ਅਤੇ ਸਾਡਾ ਬਚਨ ਨਾਲ ਕੰਮ ਬਣ ਜਾਵੇ, ਉਸ ਤੋਂ ਗਾਂਹ ਲੋੜ ਹੀ ਕੋਈ ਨਹੀਂ ਹੁੰਦੀ। ਮਾੜਾ ਜਿਹਾ ਕਿਧਰੇ ਵੀ ਪਖੰਡ ਕਰਕੇ ਵੇਖ ਲਓ, ਅੱਧਾ ਨਿਊਯਾਰਕ ਇਕੱਠਾ ਇੱਕ ਮਿੰਟ 'ਚ ਹੋ ਜਾਏਗਾ। ਗੁਰੂ ਘਰਾਂ 'ਚ ਕਿਉਂ ਨਹੀਂ ਵੱਡੇ ਇਕੱਠ ਹੁੰਦੇ? ਇੱਥੇ ਸਤਿਗੁਰੂ ਜੀ ਕਹਿੰਦੇ ਕੁਛ ਆਪ ਕਰੋ, ਜੇ ਕੁਝ ਪਾਉਣਾ ਹੈ ਤਾਂ। ਸਤਸੰਗੀ ਜਨੋ, ਅਤੇ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਿਆਰਾ ਹੋਏਗਾ, ਉਹ ਐਨ ਖੜਕਾ ਕੇ ਵੇਖੇਗਾ, ਜੇ ਇੱਥੇ ਆਉਣਾ ਏ ਟਣਕਾਏਗਾ ਬਾਰ ਬਾਰ ਵੀ ਇੱਥੇ ਕੇਵਲ ਬਣਿਆ ਬਣਾਇਆ ਕੁਝ ਨਹੀਂ ਮਿਲਣਾ, ਇੱਥੇ ਤਾਂ ਜਿੰਦ ਦਾਤ ਲਾਣੀ ਪੈਣੀ ਏ, ਇਹ ਸੌਦਾ ਮਹਿੰਗਾ ਏ। ਹਾਂ ਸਾਧ ਸੰਗਤ, ਫਿਰ ਉੱਥੇ ਇਕੱਠ ਵੀ ਘੱਟ ਹੋਣੇ ਸ਼ੁਰੂ ਹੋ ਜਾਂਦੇ ਖਾਣ, ਇਹ ਵੱਖਰੀ ਗੱਲ ਏ। ਰੱਬ ਦੇ ਪਿਆਰੇ ਨੂੰ ਤਰਸ ਆਉਂਦਾ ਏ, ਉਹ ਲਾਉਣ ਵਾਸਤੇ ਕਈ ਢੰਗ ਬਣਾ ਲਏ। ਮੈਂ ਬੇਨਤੀ ਕਰ ਰਿਹਾ ਸਾਂ, ਜਦੋਂ ਇਹਨਾਂ ਨੂੰ ਕਹਿੰਦੇ, ਉਹ ਲਿਖਦੇ ਨੇ, ਆਪ ਭਾਈ ਸੁਰਜਨ ਸਿੰਘ ਜੀ ਮੈਂ ਬਹਿ ਗਿਆ ਅੰਦਰ ਚਾਹ ਸੀ, ਹੁਣ ਇਹ ਤਾਂ ਨਹੀਂ ਨਾ ਸੋਚਣਾ ਵੀ ਪ੍ਰਸ਼ਾਦਾ ਕਿੱਥੋਂ ਆਏਗਾ, ਤਿੰਨ ਵਕਤ ਖਾਣਾ ਵੀ ਹੋਇਆ, ਇਸ਼ਨਾਨ ਦਾ ਕੀ ਬਣੇਗਾ। ਇਹ ਲੋਕਾਂ ਨੂੰ ਤਾਂ ਹੀ ਅਤੇ ਆਮ ਲੋਕ ਰੱਬ ਦੇ ਪਿਆਰਿਆਂ ਨੂੰ ਕਮਲੇ ਕਹਿੰਦੇ ਨੇ, ਬੋਰੇ ਕਹਿੰਦੇ, ਝੱਲੇ ਹੀ ਨੇ ਬਈ ਇਹ ਤਾਂ, ਕਿਉਂਕਿ ਇਹਨਾਂ ਦਾ ਤਾਲਮੇਲ ਨਹੀਂ ਬਹਿੰਦਾ। ਅਤੇ ਸਤਿਗੁਰੂ ਜੀ ਆਪ ਕਿਰਪਾ ਕਰਦੇ ਜੇ, ਸਾਹਿਬ ਕਹਿੰਦੇ ਹਰ ਹਰ ਕਥਾ ਨਿਰਾਲੀ ਹੋ ਜਾਂਦੀ ਏ, ਇਹ ਚਾਲ ਵੱਖਰੀ। ਸਤਿਗੁਰੂ ਸੁੱਤੇ ਸਿੱਧ ਕਰਦੇ ਜਦੋਂ ਗਏ ਅਤੇ ਕਹਿੰਦੇ ਅਜੇ ਇੱਕ ਰਾਤ ਇੱਕ ਦਿਨ ਬੈਠੇ, ਅਗਲੀ ਰਾਤ ਅੱਧੀ ਰਾਤ ਹੋਈ, ਉੱਚੀ ਉੱਚੀ ਭਾਈ ਅਰਜਨ ਸਿੰਘ ਜੀ ਕਹਿਣ ਲੱਗੇ, ਧੰਨ ਗੁਰੂ ਨਾਨਕ ਸਾਹਿਬ, ਮੈਨੂੰ ਨਹੀਂ ਚਾਹੀਦਾ ਇਹ ਸਾਰਾ ਕੁਝ, ਧੰਨ ਗੁਰੂ ਨਾਨਕ ਪਿਤਾ ਜੀ ਇਹਨਾਂ ਨੂੰ ਵਾਪਸ ਮੋੜ ਲਓ। ਕਹਿੰਦੇ ਮੈਂ ਡਰ ਗਿਆ ਵੀ ਇਹ ਕੀ ਹੋ ਰਿਹਾ ਹੈ, ਅੱਧਾ ਪੌਣਾ ਘੰਟਾ ਤਰਲੇ ਕਰਨ, ਇਹਨਾਂ ਨੂੰ ਵਾਪਸ ਲੈ ਜਾਓ। ਬੁਲਾਇਆ ਨਹੀਂ, ਕਹਿਣ ਲੱਗੇ ਪਤਾ ਨਹੀਂ ਹੁਣ ਕੀ ਕੌਤਕ ਨੇ, ਅੰਦਰ ਵੀ ਡਰ ਗਿਆ, ਪਤਾ ਨਹੀਂ ਕੀ ਗੱਲਾਂ ਕਰੀ ਜਾ ਰਹੇ ਨੇ, ਰਾਤ ਦਾ ਵਕਤ ਭੱਜ ਵੀ ਨਹੀਂ ਸਕਦਾ। ਅਤੇ ਉਦੋਂ ਦਿਨੇ ਹੋਇਆ ਅਤੇ ਕਹਿੰਦੇ ਆਰਾਮ ਨਾਲ ਪੁੱਛਿਆ, ਭਾਈ ਅਰਜਨ ਸਿੰਘ ਜੀ ਜੇ ਬਿਠਾਇਆ ਜੇ ਤਾਂ ਥੋੜ੍ਹੀ ਜਿਹੀ ਗੱਲ ਵੀ ਤਾਂ ਦੱਸੋ ਨਾ ਵੀ ਰਾਤੀ ਕੀ ਕਹੀ ਜਾ ਰਹੇ ਸਾਜੇ। ਚਲੋ ਪਾਠ ਤਾਂ ਸੁਣਨ ਦਾ ਆਨੰਦ ਸੀ, ਨਾਮ ਜਪਦੇ ਆਨੰਦ ਸੀ, ਆਹ ਕੀ ਇਹ ਕੀ ਚੀਜ਼ ਕਹਿੰਦੇ ਸੀ ਵੀ ਨਹੀਂ ਚਾਹੀਦੀਆਂ, ਗੁਰੂ ਨਾਨਕ ਸਾਹਿਬ ਲੈ ਜਾਓ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਰਾਹ 'ਤੇ ਜਦੋਂ ਤੁਰੇ ਹਾਂ ਅਤੇ ਰਾਤ ਰਿਧੀਆਂ ਸਿੱਧੀਆਂ ਆ ਕੇ ਕਹਿੰਦੀਆਂ ਨੇ ਸਾਨੂੰ ਆਪਣੀ ਸੇਵਾ ਵਿੱਚ ਲਾਓ, ਅਤੇ ਸਤਿਗੁਰੂ ਜੀ ਨਾਲ ਹੀ ਅੰਦਰੋਂ ਸੁਨਾਰ ਸਨ, ਰਿੱਧ ਸਿੱਧ ਅਵਰਾ ਸਾਧ, ਇਹ ਤਾਂ ਹੋਰ ਰਸਤੇ 'ਚ ਲੈ ਜਾਣਗੀਆਂ। ਮੈਂ ਤਰਲੇ ਕਰ ਰਿਹਾ ਸੀ ਗੁਰੂ ਨਾਨਕ ਸਾਹਿਬ, ਇਹਨਾਂ ਨੂੰ ਨਹੀਂ ਮੈਨੂੰ ਚਾਹੀਦੀਆਂ, ਮੈਨੂੰ ਤੁਹਾਡੇ ਚਰਨ ਚਾਹੀਦੇ ਨੇ। ਮੈਂ ਕੀ ਕਰਨਾ ਇਹਨਾਂ ਨੂੰ ਲੈ ਕੇ, ਇਹਨਾਂ ਨੂੰ ਤਾਂ ਬਾਹਰੋਂ ਭੱਜ ਕੇ ਆਇਆ ਇਕੱਲਿਆਂ, ਇਹ ਹੁਣ ਅੰਦਰੋਂ ਹੋਰ ਰੂਪ ਬਣਾ ਕੇ ਸੇਵਾ 'ਚ ਆਉਣੀਆਂ ਚਾਹੁੰਦੀਆਂ ਨੇ, ਇਹਨਾਂ ਨੂੰ ਵਾਪਸ ਲੈ ਜਾਓ। ਮਾਣ ਕਰਿਆ ਕਰੋ ਜਿਸ ਸੱਚੇ ਸਤਿਗੁਰੂ ਦੇ ਚਰਨਾਂ 'ਚ ਬੈਠੇ ਹਾਂ। ਇਹ ਸਤਿਗੁਰੂ ਗੱਲੀ ਬਾਤੀ ਨਹੀਂ ਕਹਿੰਦੇ ਵੀ ਜਿਹੜਾ ਆਦਮੀ ਨਾਮ ਜਪੇਗਾ ਉਹਦੇ ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਕਰ ਹਿਰਦੈ ਸਦਾ ਧਿਆਏ, ਉਹ ਲਾਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਪਿਆਰਿਓ, 300 ਸਾਲ ਅਮਨਾਰਿਓ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰੀਏ ਵੀ ਜਦੋਂ ਅਸੀਂ ਰੋਜ਼ ਪੜ੍ਹਦੇ ਹਾਂ ਸਤਿਗੁਰੂ ਜੀ ਕੌਣ ਨੇ, ਸਭ ਸਿੱਖਣ ਕੋ ਹੁਕਮੇ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ, ਗੁਰਾਂ ਕੀ ਦੇ ਉਹ ਮੇਰਾ ਵਰਤਦੀਆਂ ਨੇ ਜੋ ਕੁਝ ਮੇਰੇ ਸਤਿਗੁਰੂ ਜੀ ਨੇ ਬਾਣੀ ਵਿੱਚ ਬਚਨ ਕੀਤੇ ਨੇ। ਕਹਿਣ ਲੱਗੇ ਜੀ ਤਰਲੇ ਲੈ ਰਿਹਾ ਸਾਂ। ਮੈਂ ਕਹਿਣ ਲੱਗੇ ਉਹਦੇ ਨਮਸਕਾਰ ਕੀਤੇ, ਜੀ ਤੁਹਾਡੀਆਂ ਤੁਸੀਂ ਜਾਣੋ, ਸਾਨੂੰ ਤਾਂ ਕੁਛ ਨਹੀਂ ਸੱਜ ਨਜ਼ਰ ਆਉਂਦਾ, ਸਾਨੂੰ ਤਾਂ ਤੁਹਾਡੀ ਆਵਾਜ਼ ਸੁਣੀਂਦੀ ਸੀ। ਸੱਚਮੁੱਚ ਸੱਚ ਕਿਹਾ ਉਹਨਾਂ ਨੇ। ਮੈਂ ਬੇਨਤੀ ਕਰਨ ਲੱਗਾ ਸੀ, ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ, ਕਹਿੰਦੇ ਦੱਸੀਏ ਕਿਵੇਂ ਗੁਰਸਿੱਖੀ ਕਮਾਈ ਦੀ ਏ, ਕਮਾਣੀ ਖੋਵੇ। ਆਖਣ ਲੱਗੇ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਖਰ ਭੋਲਾ। ਬਾਹਰੋਂ ਨਾ ਬੰਦਾ ਚਲਾਕ ਸਿੱਖ ਹੋਵੇ, ਅੰਦਰੋਂ ਸਿਆਣਾ ਹੋਵੇ। ਉਹ ਸਿਆਣਪ ਕਿਹੜੇ, ਜਿਹੜੀ ਗੁਰੂ ਕੀ ਬਾਣੀ ਨੂੰ ਇਹ ਅੰਦਰ ਸੰਭਾਲ ਸਕੇ, ਗੁਰਸਿੱਖੀ ਦੇ ਗੁਣਾਂ ਨੂੰ ਅੰਦਰੋਂ ਸੰਭਾਲੇ, ਗਵਾਚਨ ਨਾ ਜਿਵੇਂ ਭਾਈ ਅਰਜਨ ਸਿੰਘ ਸੰਭਾਲ ਰਹੇ ਸੀ ਅੰਦਰੋਂ, ਨਹੀਂ ਤਾਂ ਉਹਨਾਂ ਕੋਲ ਕਿਹੜਾ ਕੋਈ ਵਿਅਕਤੀ ਖੋ ਰਹੇ। ਗੁਰੂ ਕਾ ਸਿੱਖ ਸੰਭਲ ਸੰਭਲ ਕੇ ਕਦਮ ਧਰ ਰਿਹਾ ਏ। ਸਾਧ ਸੰਗਤ, ਭਾਈ ਸਾਹਿਬ ਕਹਿੰਦੇ ਨੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਅੰਦਰੋਂ ਸਿੱਖ ਸਿਆਣਾ ਹੋਵੇ। ਜੀ ਸਾਨੂੰ ਨਹੀਂ ਜੇ ਸਮਝ ਆਈ ਅੰਦਰ ਸਿਆਣਾ ਅਤੇ ਬਾਹਰ ਭੋਲਾ ਕਿਵੇਂ ਖੋਵੇ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਤੁਸੀਂ ਕਿਰਪਾ ਕਰੋ, ਤੇ ਸਾਹਿਬ ਕਹਿੰਦੇ ਨੇ ਸੁਹਾਗਣ ਕਾ ਕਿਆ ਚੇਨ ਹੈ, ਸੁਹਾਗਣ ਦੀ ਨਿਸ਼ਾਨੀ ਕੀ ਏ? ਸੁਹਾਗਣ ਗੁਰਮੁਖ ਗੁਰੂ ਨਾਨਕ ਦੇ ਪਿਆਰੇ ਜਿਹੜੇ ਪ੍ਰਵਾਨ ਹੋ ਗਏ, ਅੰਦਰ ਸੱਚ ਮੁੱਖ ਉਜਲਾ ਖਸਮ ਹੈ ਮਾਏ ਸਮਾਏ। ਆਸਾ ਦੀ ਵਾਰ ਪੜ੍ਹਦੇ ਹੋ ਨਾ, ਹਜ਼ੂਰ ਕਹਿੰਦੇ ਨੇ ਦੇਖੋ ਦੋ ਤਰ੍ਹਾਂ ਦੇ ਮਨੁੱਖ ਜੋ ਰਹੇ ਨੇ, ਇੱਕ ਆਮ ਦੁਨੀਆ ਦਾ ਜੀਵਨ, ਇੱਕ ਗੁਰਸਿੱਖ ਦਾ ਜੀਵਨ। ਉਹਨਾਂ 'ਚ ਦੋਨਾਂ 'ਚ ਫਰਕ ਕੀ ਹੋਏਗਾ? ਉਹਦੇ ਵੀ ਦੋ ਰੂਪ ਨੇ, ਗੁਰਸਿੱਖ ਦੇ ਵੀ ਦੋ ਰੂਪ ਨੇ। ਸਤਸੰਗਿਓ, ਹਜ਼ੂਰ ਕਹਿੰਦੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, 68 ਤੀਰਥ ਜੇ ਨਹਾਵੈ ਉਤਰੈ ਨਾ ਖੀ ਮੈਲ। ਇਹ ਤਾਵੇ ਦੁਨੀਆਦਾਰੀ ਦੀ ਨਿਸ਼ਾਨੀ, ਅੰਦਰੋਂ ਪਿਆਰੇ ਝੂਠੇ ਨੇ, ਬਾਹਰੋਂ ਲੋਕਾਂ ਵਿੱਚ ਕਹਿ ਕਵਾ ਕੇ ਇੱਜ਼ਤ। ਤੁਸੀਂ ਵੇਖਿਆ ਨਾ ਬਹੁਤੀ ਵਾਰੀ ਤਾਂ ਅਸੀਂ ਆਪਣੀ ਸਿਫਤ, ਸਾਨੂੰ ਪਤਾ ਦੂਸਰੇ ਨੇ ਤਾਂ ਸਾਡੀ ਕਰਨੀ ਨਹੀਂ, ਆਪ ਤਾਂ ਕਰੋ ਘੱਟੋ ਘੱਟ ਆਪਣੀ, ਖੂਬ ਕੀਤੀ ਜਾਂਦੀ ਆਪਣੀ ਸਿਫਤ ਜਿੱਥੇ ਬੈਠਣਾ ਏ। ਜਦੋਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਦੇ ਨੇ ਜਿੱਥੇ ਬੈਠੋ ਉੱਥੇ ਸਿਫਤੀ ਰੱਤਾ ਸਦ ਬੈਰਾਗੀ, ਉਸ ਵਾਹਿਗੁਰੂ ਦੀਆਂ ਸਿਫਤਾਂ ਖੋਣ। ਸਾਧ ਸੰਗਤ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਪਾਤਸ਼ਾਹ ਉਹਦੀਆਂ ਖੋਣ ਨਾ ਕਿ ਆਪਣੀਆਂ। ਦੁਨੀਆਦਾਰ ਅਤੇ ਗੁਰਸਿੱਖ ਦਾ ਫਰਕ ਜੇਕਰ ਅੰਦਰ ਦੁਨੀਆ ਹੋਏਗੀ ਅਤੇ ਆਪਣੀ ਇੱਜ਼ਤ ਆਪਣੀ ਪੈਜ ਅੰਦਰੋਂ ਝੂਠ ਏ, ਝੂਠ ਤੋਂ ਪਾਵੇ ਨਾਮ ਨਾਲੋਂ ਟੁੱਟ ਕੇ ਜੋ ਕੁਝ ਵੀ ਮਨੁੱਖ ਕਰ ਰਿਹਾ ਹੈ ਉਹ ਝੂਠ ਵਿੱਚ ਆਉਂਦਾ ਹੈ। ਨਹੀਂ ਵੀ ਜ਼ਰੂਰੀ ਬੰਦਾ ਝੂਠ ਬੋਲੇ ਅਤੇ ਉਹੀ ਝੂਠਾ ਏ। ਹਜ਼ੂਰ ਕਹਿੰਦੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਦੁਨੀਆ ਵਿੱਚ ਫੈਲਣਾ ਚਾਹੇਗਾ, ਵੱਧ ਤੋਂ ਵੱਧ ਫੈਲਾਂ ਗੁਰਸਿੱਖ ਉਹ ਆਪਣਾ ਆਪ ਸੰਕੋਚਦਾ ਹੈ। ਹਜ਼ੂਰ ਕਹਿੰਦੇ ਜਿਹੜੀ ਅੰਦਰ ਦੀ ਕੂੜ ਦੀ ਮਹਿਲ ਏ ਨਾ, 68 ਤੀਰਥਾਂ 'ਤੇ ਵੀ ਜਾ ਕੇ ਉਤਰਨੀ ਨਹੀਂ, ਅਤੇ ਗੁਰਸਿੱਖ ਕੌਣ ਏ? ਹਜ਼ੂਰ ਕਹਿੰਦੇ ਜਿਨ ਪਟ ਅੰਦਰ ਬਾਖਰ ਗੁੱਦੜ ਤੇ ਪਲੇ ਸੰਸਾਰ, ਤੈਨੂੰ ਨੇ ਉਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਰੰਗ ਖਸੇ ਰੰਗ ਰੋਏ ਚੁੱਪ ਪੀ ਕਰ ਜਾਏ, ਪਰਵਾਹ ਨਾਈ ਕਿਸੇ ਕੇਰੀ ਬਾਜ ਸੱਚੇ ਨਾਖਾ। ਨਾ ਕਹਿੰਦੇ ਖਸਮ ਨੂੰ, ਵਾਹਿਗੁਰੂ ਨੂੰ, ਜਿਹੜੇ ਗੁਰਸਿੱਖ ਨੇ ਨਾ ਉਹ ਸਾਧ ਸੰਗਤ ਅੰਦਰੋਂ ਰੇਸ਼ਮੀ ਕੱਪੜੇ ਪਾਉਂਦੇ ਨੇ, ਰੇਸ਼ਮ ਤੋਂ ਭਾਵ ਪੱਟ ਤੋਂ ਭਾਵ ਨਾਮ ਦਾ ਬਸਤਰ ਅੰਦਰ ਪਾ ਕੇ ਰੱਖਦੇ ਨੇ ਆਤਮਾ ਨੂੰ, ਕਦੇ ਉਹ ਨਾਮ ਰੇਸ਼ਮ ਤੋਂ ਉਸਨੂੰ ਖਾਲੀ ਨਹੀਂ ਰਹਿਣ ਦਿੰਦੇ। ਕੰਮ ਰਹਿ ਜਾਵੇ, ਰਿਸ਼ਤੇਦਾਰ ਨਾਰਾਜ਼ ਹੋ ਜਾਣ, ਮਿੱਤਰ ਬੋਲਣੋਂ ਬੰਦ ਹੋ ਜਾਣ, ਪਰ ਉਹ ਕਦੇ ਨਾਮ ਅਤੇ ਗੁਰੂ ਕੇ ਪਿਆਰਿਓ ਅੰਮ੍ਰਿਤ ਅਤੇ ਬਾਣੀ ਦਾ ਉਹ ਕਦੇ ਨੇਮ ਨਹੀਂ ਅੰਦਰੋਂ ਗਵਾਣਗੇ। ਕਹਿੰਦੇ ਇਹ ਰਹਿ ਜਾਵੇ, ਬਾਹਰ ਗੁੱਦੜ ਉਹ ਬਿਲਕੁਲ ਬਾਹਰੋਂ ਸਾਧ ਮੁਰਾਦਾ ਜਿਹਾ ਰਹੇਗਾ। ਸਾਹਿਬ ਕਹਿੰਦੇ ਇਹ ਜੇ ਭਲੇ ਲੋਕ ਸੰਸਾਰ ਵਿੱਚ ਇਹ ਵੀ ਫੈਲਣਗੇ, ਇਹ ਨਹੀਂ ਫੈਲਦੇ, ਗੁਰੂ ਨਾਨਕ ਸਾਹਿਬ ਆਪ ਫੁਲਾਉਂਦੇ ਨੇ। ਇੱਕੇ ਮੈਂ ਕਹਾਂ ਮੇਰੀ ਇੱਜ਼ਤ ਕਰੋ, ਇੱਕੇ ਗੁਰੂ ਨਾਨਕ ਸਾਹਿਬ ਸਾਡੀ ਇੱਜ਼ਤ ਕਰਾਉਣ, ਦੋਨਾਂ 'ਚ ਬਹੁਤ ਅੰਤਰ ਜੇ, ਉਹਦੇ ਨਾਲ ਭਲਾ ਹੁੰਦਾ ਏ। ਸਤਿਗੁਰੂ ਗੁਰਸਿੱਖਾਂ ਨੂੰ ਕਿੰਨੀ ਵਡਿਆਈ ਬਖਸ਼ਦੇ ਨੇ, ਕਿੰਨਾ ਮਾਣ ਦਿੰਦੇ ਨੇ ਸਾਧ ਸੰਗਤ, ਪਰ ਉਹ ਮਾਣ ਜਿਹਨੂੰ ਮਿਲਦਾ ਏ ਉਹਦੇ ਅੰਦਰ ਨਹੀਂ ਕਦੇ ਆਉਂਦਾ, ਜੇ ਆ ਗਿਆ ਤਾਂ ਸਤਿਗੁਰੂ ਖਿੱਚ ਵੀ ਲੈਂਦੇ। ਜੇ ਗੁਰੂ ਅਮਰਦਾਸ ਪਿਤਾ ਜੀ ਨੇ ਭੇਜਿਆ ਨਾ, ਕਹਿੰਦੇ ਜਾ ਸਾਵਨ ਮੱਲਾ ਹਿਮਾਚਲ ਜਾ ਗੋਇੰਦਵਾਲ, ਸੇਵਾ ਹੋਣੀ ਏ, ਇੱਥੇ ਮਕਾਨ ਵੀ ਬਣਨੇ, ਲੱਕੜ ਵੀ ਚਾਹੀਦੀ, ਜਾਓ ਜਾ ਕੇ ਪ੍ਰਚਾਰ ਕਰੋ ਅਤੇ ਸੰਗਤ ਨੂੰ ਕਹੋ ਦਸਵੰਤੀ ਮਾਲਾ ਲਿਆਉਣ, ਇੱਥੇ ਗੁਰੂ ਨਾਨਕ ਦੇ ਘਰ ਲਾਉਣ, ਉਹਨਾਂ ਦਾ ਵੀ ਭਲਾ, ਸੰਗਤ ਦੀ ਸੇਵਾ ਹੋਏ। ਚਲੇ ਗਏ। ਸਤਿਗੁਰੂ ਜੀ ਮੈਨੂੰ ਕੋਈ ਜਾਣਦਾ ਨਹੀਂ, ਕੌਣ ਮੇਰੇ ਆਖੇ ਲੱਗੇਗਾ? ਹਜ਼ੂਰ ਨੇ ਇੱਕ ਰੁਮਾਲ ਦਿੱਤਾ, ਕਹਿੰਦੇ ਆਹ ਲੈ ਜਾ, ਹੁੰਦੀ ਤਾਂ ਸਤਿਗੁਰੂ ਦੇ ਬਚਨ ਦੀ ਸਾਰੀ ਤਾਕਤ ਏ, ਕਿਸੇ ਨੂੰ ਰੁਮਾਲ, ਕਿਸੇ ਨੂੰ ਬਚਨ, ਕਿਸੇ ਨੂੰ ਸਤਿਗੁਰੂ ਕੁਝ ਹੋਰ ਦੇ ਦੇ, ਇਹਨੇ ਵਸਤੂਆਂ ਦਿੱਤੇ। ਜਦੋਂ ਗਏ ਜਿਹਨੂੰ ਪਤਾ ਲੱਗਣਾ ਉਹਨੂੰ ਭਾਈ ਸਾਹਿਬ ਬੜੇ ਚੰਗੇ ਲੱਗਣੇ, ਬੜੀ ਜੈ ਜੈਕਾਰ, ਆਪ ਪੁੱਛਣਾ ਵੀ ਤੁਸੀਂ ਦੱਸੋ ਕੀ ਸੇਵਾ ਕਰੀਏ। ਉਹਨਾਂ ਨੇ ਸਤਿਗੁਰੂ ਦੇ ਘਰ ਭੇਜ ਦੇਣੀ ਵੀ ਆਹ ਸੇਵਾ ਦੀ ਲੋੜ, ਚਾਹ ਨਾਲ ਹੋਣੀ, ਅਤੇ ਨਾਲੇ ਜਦੋਂ ਕੋਈ ਸੇਵਾ ਕਰਦਾ ਸਾਹਿਬ ਦੇ ਘਰ ਦੀ, ਸਤਿਗੁਰੂ ਦੁੱਗਣੇ ਚੌਗਣੀ ਰਹਿਮਤ ਕਰਕੇ ਵਾਪਸ ਮੋੜਦੇ ਨੇ। ਪੈਸਾ ਮੁੜੇ ਨਾ ਮੁੜੇ, पर जिहड़ी आत्मक खुशी मुड़दी है ना उहदा कोई मुल नहीं। साध संगत जिहदे लई करोड़पति भी तरसदे ने तरसदे वह मिलती नहीं चीज़। खैर जदों महिमा होई सतगुर जी दे कर सेवा भेजी हजूर वेखदे ने कारज हो गया है, पर जिहड़ा बंदा भेजिया सी गुरसिख उहदा हुण अंदर खराब होण लगा है, इहनूं बचाउणा है। कहिंदे वापस आ जा, बन लाण लगा भई इत्थे हुण मैं एक तरह का गुरु बन के बैठा, उस च मैनूं गुरसिखां दी सेवा विच रहना पवेगा। तां ही मैं बेनती कीती औखा है आपा मन का सगल मिटाए, अंदरों पकड़ छड़नी कोई सौखी नहीं। साहब ने कौतक रचाया जदों दो तीन वार सिने कले नहीं आया, जदों एक बार सतगुरु के हुक्म की उलंघना करिए ना मन मैला हो जाता है, उहदे चों फिर कई सारी मैल होर कट्ठी हो जाती है। ता ही तो सियाने कहिंदे ने नितनेम च नागा ना पाया करिए, एक दिन भी एक दिन सुस्ती पावांगे अगले दिन होर मन ने ढिल बखाणी, चौथे पंजवें दिन कहना सरदा ही है। जरूरी है भी रोज़ बाणी पढ़नी, मन ही साफ चाहिए। सतगुरु कहिंदे दे विच कदे भी नागा ना पाईए, ये फिर वट्टे नागे पै जांदे ने। सतसंगियो जदों इहनूं भेजिया ते मन इन्ना मैला हो गया, कहन लगे सतगुरां ने रुमाल ही दिता होर की दिता है भला, लै जो वापस। जदों रुमाल कल्या ते जो कुछ अंदर सी वह भी गुरु अमरदास पिता ने वापस लै लिया। जिहड़े सतगुर देना जानते ने खोना भी तो जानते ने, पर एक फर्क है दुनिया विच ते सतगुर विच। दुनिया खोन लई खोएगी, सतगुरु सिख कोलो जदों कोई खोएगा उस नूं वड्डियां दातां देण लई उहदे कोलो उहदा माण ही खोएगा, उहदे अंदरों मैल नहीं सतगुर रहण देंदे। बस जदों खाली होया चीकां निकलियां पुप्पां मारियां रो के वापस आया, साध संगत सतगुरु जी दे चरणां च टह पिया दाता बख्श लो। जदों सतगुरु ने फिर मेहर कीती पहलां अलो भी कितने होर वध रंग लगे। मैं बेनती कर रहा सां दो रूप ने भाई गुरदास साहब कहिंदे गुरसिखी गुरसिख सुण, अंदर सियाणा बाखर भोला अंदरों सियाणा खो। कौन सियाणा बनाएगा अंदरों, जदों शब्द सुरत सावधान खोए विण गुर शब्द ना सुनई बोला। ओख है अपनी सुरती नूं सतगुरु की बाणी शब्द विच जोड़े, एकांत विच बैठे अभ्यास करिए रोज सतगुरु जी का नितनेम करना नाम जपना, उहदे विच सुरत जुड़े भी उहनूं जोड़न का यतन करे। तो कहिंदे एक दिन आए जदों शब्द ही गुरु कहन सुने ते निराग, उहदे तो बिना एक तरह का बोला हो जावे। समा हो गया प्यारिओ, कल नूं इस तों अगे विचार करांगे। गरीब अनुवाद पिता जी दस रहे ने गुरु साहिब तां परतक कहण रहणगे हमेशा, लोड़ तावे परतक गुरु कोलो दात असीं वी परतक करके वेख लईए भई सच्ची मुची सारा कुछ वापरदा है किवें वापरदा है। भाई नंद लाल साहब जी दे बचन ते श्रीमान भाई गुरदास साहब जी, क्योंकि दो हस्तियां नूं गुरु नानक साहब दे घर प्रवानगी पे उन्हां दे बचन गुरबाणी दी की व्याख्या करदे ने। गुरसिक्खी च परपक होण दी जाच दसदे ने, पर यह सारियां मेहरां सतगुरु आप ही करन ते असीं सारा कुछ कर सकदे आ। सतगुरु सच्चे पातशाह जी नूं अपनी रचना तो मिल के एक दो वार साध संगत गुरु दी वाहवा करके समाप्ति कर लईए जी। वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु
वाहे गुरु वाहे गुरु। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਿਤਾ ਜੀ ਆਪ ਮਿਹਰ ਕਰਕੇ ਸਾਡੀ ਸਭਨਾ ਦੀ ਝੋਲੀ ਅੰਦਰ ਗੁਰਸਿੱਖੀ ਦੀ ਦਾਤ ਪਾਣ, ਜਿਹਨੂੰ ਲੈ ਕੇ ਅਸੀਂ ਸਾਹਿਬ ਦੀਆਂ ਖੁਸ਼ੀਆਂ ਲੈ ਸਕੀਏ। ਇੰਨੇ ਬਚਨ ਪ੍ਰਵਾਨ ਕਰਨੇ, ਮੇਰੀਆਂ ਖੋਹੀਆਂ ਪੁੱਲਾਂ ਦੀ ਖਿਮਾ ਕਰਿਆ ਜੇ। ਫਤਿਹ ਬੁਲਾਓ ਜੀ।